जो अपने सचखंड श्री हरिमंदर साहब दरबार साहब तो अमृत वेले हुक्मनामा बख्शिश किया है। अज का हुक्मनामा साहब पंचम पिता महाराज जी की रचना तो उचारण किया हुआ राम कली राग सतगुरु श्री गुरु ग्रंथ साहिब पिता महाराज जी दे अंग नंबर 885 ते सुभाए पाण। अज असीं कल दी तरह दो किस्यां विच विचार करके साहिब दी वडियाई प्रारंभ करनी है। पहला ध्यान करिए जो कल रोज आउण वास्ते दिन राजो निरंकार ने बहुत वड्डी कृपा की सी जिस दिन पहला प्रकाश श्री गुरु ग्रंथ साहिब का हरिमंदर साहिब होया सी। सतगुरां तो पहला भी निरंकार अपने वल्लों पैगंबर महान पुरखां नूं जगत दी कल्याण ते भेजते रहे, उन्हां ने भला कीता ते चले गए। पर 1469 नूं निरंकार आप गुरु नानक साहिब दे रूप अंदर जगत ते आए ने भला करन लई। जदों आए कितना माण कै निरंकार दे घर जो कुछ वरतदा कै निरंकार दे घरों पाक पवित्र बाणी सतगुरां ने अपनी रचना तो उचारण कीती ते अपनी हयाती विच उन्हां ने कलम तो आप लिखवाई। दुनिया दे इतिहास विच ये किसे होर कौम मजहब दे किसे के मान नहीं आया। प्यारो ये सतगुरां ने कृपा कीती तै साडे उपर। फिर कमाल दी गल निरंकार दे घरों ये जो पवित्र बाणी आई इस नूं कई बार इंज कह लिया जांदा है भई देखो सतगुरां नूं सच्चे पातशाह जी नूं जां भगतां नूं पट्टां नूं इह पवित्र बाणी उन्हां ने उचारण कीते। बहुत प्यार अजा शब्द सी जदों भाई लालपो जी ने बेनती कीती गरीब नवाब जदों तुहाडी रचना तो बाणी सुणदे आं तुहाडी बाणी मिठी बहुत लगदी सानूं। भाई साहब जी ने जवाब में सतगुरां ने सम्राट सच्चे पातशाह ने एक वचन कहा है निरंकार पर गुरु के प्यारे कदे भी अपने आप को निरंकार गुरु के दास के रूप में सतगुरु जी ज्ञान करते ने। प्यारे जदों भाई लालू ने कहा ना तुहाडी बाणी बहुत मिठी कुछ होर सुनाओ ते साहब कहन लगे भाई लालू साडी नहीं ये निरंकार की बाणी जिवें आउंदी है असीं उस तरह अपनी रचना को उचारण करके सुनांदे आं। सतगुरां दे वचन ने ना जैसी मैं आवै कसम की बाणी तैसड़ा करी ज्ञान वे लालो जिवें कसम की बाणी आई उस तरह बयान कीता। हुण इसे भी तुसीं पिछे दीदार कर रहे हो बोर्ड ते पंक्ति लिखी है गुरु के कीर्तनी उस अज भी गाते गए ने हरिमंदर साहब पिछले कई दिनों तो यह पंक्ति तुहानू सुनाई जा रही है पर मैं भी सुना लगा तुहानू उहदा कोई खास कारण है तुसां ने सेवा लई बिठाया इसलिए उह धुर की बाणी आई तिन सगले चिमचमटाई याद है ना पंक्ति सारिआं नूं। पर तवज्जो करो दुनिया दे अंदर पूरे संसार ब्रह्मांड दे अंदर की गल कर लगा वा जेड़ी भी कोई चीज साडे तक पहुंची है ना वो कल्ली नहीं कदे आएगी वो नाल चिंता ते फिकर लै के आएगी भावे सानू तुहानू किन्नी भी क्यों ना अमोलक ते प्यारी लगती होवे पैसा नहीं सी पैसा घर आया पर नाली चिंता लागे प्रेखे नूं संभालना कमी तेरी दुर्वरतों ना उचार कुछ न जाए धियां पुत्र आए कर बहुत प्यारी दाते नाली चिंता बन गई कोई पढ़ाना किवें भी व्याहना किसे वे इस नूं भैड़ी संगत तो किवें बचाना चिंता ते फिकर नाल आ गए कोई पदवी मिल गई प्यारे हो बड़े यतना तो बाद मिलदे सार चिंता नाल घर आ गए कोई पदवी रह किवें जाएगी जमीन जायदाद राज पाप कुछ भी आवे ਉਹਦੇ ਨਾਲ ਚਿੰਤਾ ਆਏਗੀ। ਇਹ ਹੋ ਨਹੀਂ ਸਕਦਾ ਕਿ ਉਹਦੇ ਨਾਲ ਫਿਕਰ ਨਾ ਕਰ। ਔਰ ਇੱਕੋ ਇੱਕ ਮੇਰੇ ਸਤਿਗੁਰੂ ਜੀ ਬਚਨ ਕਰਦੇ, ਧੁਰੋ ਨਿਰੰਕਾਰ ਦੀ ਬਾਣੀ ਜਦੋਂ ਆਈ ਨਾ, ਇਹ ਪਿਆਰਿਓ ਇਹਦੇ ਨਾਲ ਚਿੰਤਾ ਨਹੀਂ ਆਏਗੀ। ਇਹ ਸਾਡੇ ਕਈ ਜਨਮਾਂ ਦੀ ਚਿੰਤਾ ਮਿਟਾ ਕੇ ਰੱਖ ਦੇਵੇਗੇ। ਇਹ ਬਾਣੀ ਜਦੋਂ ਆਈ ਇੱਥੇ ਦਰਗਾਹ ਤੋਂ ਆ ਗਈ ਨਾ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕਰਕੇ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਜੀ ਦੇ ਪਾਕ ਪਵਿੱਤਰ ਉਸ ਅਸਥਾਨ ਤੇ ਉਸ ਬਾਣੀ ਦੀ ਸੰਪਾਦਨਾ ਕੀਤੇ। ਪਰ ਪਿਆਰੋ ਹੁਣ ਅਗਲੀ ਗੱਲ ਇਹ ਵੇ ਕਿ ਧੁਰੋ ਬਾਣੀ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੰਦਰ ਟਿਕ ਗਈ, ਚਿੰਤਾ ਇਸ ਤਰ੍ਹਾਂ ਨਹੀਂ ਮਿਟਣੀ। ਜੇ ਇਹ ਬਾਣੀ ਹਰਿਮੰਦਰ ਸਾਹਿਬ ਤੇ ਰਹੀ, ਜੇ ਧੁਰਕੀ ਬਾਣੀ ਸੋਹਣੇ ਪਿਆਰਿਓ ਇਸ ਸਿੰਘਾਸਨਾਂ ਤੇ ਸੁਭਾਵਿਕਮਾਨ ਰਹੇ, ਧੁਰਕੀ ਬਾਣੀ ਨੇ ਚਿੰਤਾ ਉਸ ਦਿਨ ਮਿਟਾਣੀ ਜਿਸ ਦਿਨ ਪਿਆਰਿਓ ਇਹ ਬਾਣੀ ਸਾਡੇ ਅੰਦਰ ਆ ਕੇ ਵਾਸਾ ਕਰੇਗੀ। ਅਸੀਂ ਇਸ ਬਾਣੀ ਨੂੰ ਪੀਵਾਂਗੇ, ਬਾਣੀ ਨੂੰ ਪੜਾਂਗੇ, ਇਹਨੂੰ ਮਾਣਾਂਗੇ। ਹਜ਼ੂਰ ਦਾ ਬਚਨ ਹੈ ਨਾ, ਸਹਿਬ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਓ ਸੱਚੀ ਬਾਣੀ। ਪਹਿਲਾਂ ਕਹਿੰਦੇ ਇਹ ਗੁਰਬਾਣੀ ਗਾਓ, ਫਿਰ ਬਚਨ ਬਾਣੀ ਤਾਂ ਗਾਓ ਗੁਰੂ ਕੇਰੇ ਬਾਣੀਆਂ ਸਿਰ ਬਾਣੀ। ਸਭ ਤੋਂ ਵੱਡਾ ਇਹ ਬਚਨ ਹੈ ਦਰਗਾਹ ਦਾ, ਇਹ ਗਾਓ। ਹੋਰ ਕੀ ਗਾਉਂਦੇ ਫਿਰਦੇ ਹੋ, ਊਟ ਪਟਾਂ ਚ ਗਾਣਾ ਤੇ ਇਹ ਗਾਓ। ਫਿਰ ਬਚਨ ਕੀਤਾ ਨੇ ਗਾਣ ਤੋਂ ਬਾਅਦ ਜੇਕਰ ਉਹ ਮਾਲਕ ਆਪਣੀ ਨਜ਼ਰ ਨਾ ਕਰੇ ਤੇ ਇਹਨੇ ਅੰਦਰ ਨਹੀਂ ਜੇ ਵਸਣਾ, ਜੇ ਇਹ ਨਾ ਵਸੀ ਤੇ ਚਿੰਤਾ ਨੇ ਘਰੋਂ ਨਿਕਲਣਾ ਨਹੀਂ। ਹਜ਼ੂਰ ਕਹਿੰਦੇ ਜਿਨ ਕੋ ਨਜ਼ਰ ਕਰਮ ਹੋਵੇ ਫਿਰ ਦੇ ਤਿਨਾ ਸਮਾਣੀ। ਆਪੋ ਸ੍ਰੀ ਨਜ਼ਰ ਲੈਣ ਵਾਸਤੇ ਅਸੀਂ ਸਤਿਗੁਰੂ ਦੀ ਸੰਗਤ ਵਿਚ ਬਹਿੰਦੇ ਹਾਂ। ਗਰੀਬ ਅਨੁਵਾਦ ਪਿਤਾ ਜੀ ਦਾ ਬਚਨ ਏ, ਜਦੋਂ ਕਿਸੇ ਦੇ ਹਿਰਦੇ ਵਿਚ ਬਾਣੀ ਆਪ ਉੱਪਰ ਦੀ ਆ ਬੈਠ ਜਾਂਦੀ ਏ, ਉਹ ਬਾਣੀ ਦਾ ਵਾਸਾ ਹੋਵੇ, ਉਸ ਕੀ ਕਲਾ ਵਰਤਦੀ, ਖੇਡ ਕੀ ਵਰਤਦੀ ਹੈ, ਅਸੀਂ ਵੇਖ ਸਕਦੇ ਹਾਂ ਸਾਰੇ ਆਪੋ ਆਪਣੇ ਅੰਦਰਾਂ ਨੂੰ। ਹਜ਼ੂਰ ਕਹਿੰਦੇ ਪੀਵੋ ਅੰਮ੍ਰਿਤ ਸਦਾ ਰਹੁ ਹਰ ਰੰਗ, ਜਪਿਓ ਸਾਰੰਗ ਪਾਣੀ। ਕਹਿੰਦੇ ਫਿਰ ਅੰਮ੍ਰਿਤ ਬਾਣੀ ਪਿਲਾਏਗੀ ਅੰਦਰੋਂ, ਫਿਰ ਸਾਡਾ ਅੰਦਰ ਕਿਸੇ ਰੰਗ ਵਿਚ ਰੰਗਿਆ ਜਾਏਗਾ ਸਤਿਗੁਰੂ ਦੀ ਕਿਰਪਾ ਕਰਨ। ਹਜ਼ੂਰ ਕਹਿੰਦੇ ਨੇ ਫਿਰ ਕਹੋਗੇ ਅੰਮ੍ਰਿਤ ਬਾਣੀ ਘਰ ਘਰ ਤੇਰੀ ਸੁਣ ਸੁਣ ਹੋ ਹੈ ਪਰਮ ਗਤ, ਮੇਰੀ ਇਹਨੂੰ ਅੰਦਰ ਲੈ ਕੇ ਜਾਣਾ ਹੈ, ਹੁਕਮ ਸਾਨੂੰ। ਹਜ਼ੂਰ ਕਹਿੰਦੇ ਇਹ ਬਾਣੀ ਜੋ ਜੀਓ ਜਾਣੇ ਇਸ ਅੰਤਰ ਰਵੇ ਕਰ ਨਾਮਾ, ਤਾਂ ਉਹਦੇ ਅੰਦਰ ਵਾਹਿਗੁਰੂ ਆਪ ਵਸੇਗਾ। ਪਿਆਰਿਓ ਜਦੋਂ ਨਾ ਸਤਿਗੁਰੂ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਸ੍ਰੀ ਰਾਮ ਸਰ ਦੇ ਅਸਥਾਨ ਤੋਂ ਸਤਿਗੁਰੂ ਜੀ ਦਾ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲੈ ਕੇ ਆਉਣਾ, ਤੁਸੀਂ ਵੇਖ ਸਕਦੇ ਹੋ ਸਤਿਗੁਰੂ ਜੀ ਦਾ ਸਤਿਕਾਰ। ਦੁਨੀਆਂ ਵਿਚ ਹਰਿਮੰਦਰ ਸਾਹਿਬ ਦਾ ਕੋਈ ਮੁਕਾਬਲਾ ਤੇ ਨਹੀਂ ਕਰ ਸਕਦਾ ਕੋਈ ਬਿਲਡਿੰਗ, ਕੋਈ ਭਾਵੇਂ ਲੱਖ ਯਤਨ ਕਰੇ। ਕਿਸੇ ਤੰਗ ਦਿਲ ਨੇ ਆ ਕੇ ਕਹਿ ਦਿੱਤਾ ਸੀ ਬਾਬਾ ਖੜਕ ਸਿੰਘ ਪੁਰਾ ਨੂੰ, ਅੰਮ੍ਰਿਤਸਰ ਦੀ ਧਰਤੀ ਤੇ ਕੋਈ ਹਰਿਮੰਦਰ ਸਾਹਿਬ ਦੇ ਮੁਕਾਬਲੇ ਕੋ ਮੰਦਿਰ ਵੀ ਬਣ ਗਿਆ ਜੇ। ਕਹਿਣ ਲੱਗੇ ਜਮ ਜਮ ਬਣ ਜਾਣ, ਪਰ ਯਾਦ ਰੱਖਣਾ ਜਿਹੜੀ ਸੱਚਖੰਡ ਹਰਿਮੰਦਰ ਸਾਹਿਬ ਤੇ ਇਸ ਸਰੋਵਰ ਦੇ ਅੰਦਰ ਗੁਰੂ ਰਾਮਦਾਸ ਪਿਤਾ ਦੀ ਪ੍ਰਤੱਖ ਕਲਾ ਵਰਤਦੀ ਏ, ਉਹ ਕਿਹੜੇ ਮਿਸਤਰੀ ਤੋਂ ਲਿਆ ਭਾਵੋਗੇ, ਉਹ ਕੇਵਲ ਇੱਥੇ ਵਰਤ ਸਕਦੀ ਏ। ਮੈਂ ਬੇਨਤੀ ਕਰਨ ਲੱਗਾ ਸਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਿਚ ਇਤਨਾ ਪਿਆਰਾ ਅਸਥਾਨ ਬਣਾਤਾ, ਪਹਿਲਾਂ ਹਰਿਮੰਦਰ ਸਾਹਿਬ ਜੀ ਗੁਰੂ ਕੇ ਪਿਆਰੋਂ ਬਣਾਏ ਗਏ ਤਿਆਰ ਕੀਤੇ, ਤੇ ਬਾਅਦ ਵਿਚ ਹਰੀ ਉਹ ਮੰਦਰ ਦੇ ਵਿਚ ਨਿਰੰਕਾਰ ਰੂਪ ਧੁਰਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਬਿਰਾਜਮਾਨ ਕੀਤਾ। ਪਿਆਰਿਓ ਵੇਖੋ, ਸਭ ਤੋਂ ਪਹਿਲਾਂ ਮੌਕਾ ਸੀ ਨਾ ਜਦੋਂ ਕਲਮ ਦੀ ਸੇਵਾ ਦਿੱਤੀ ਭਾਈ ਗੁਰਦਾਸ ਸਾਹਿਬ ਜੀ ਨੂੰ, ਸੀਸ ਦੇ ਉੱਪਰ ਪਹਿਲੀ ਵਾਰ ਸਰੂਪ ਨੂੰ ਲਿਆਏ, पूर्ण रूप दे अंदर सतगुरु गुरु अर्जन पिता महाराज जी ने यह जड़ी कृपा की बेनती कर लगा। सब तो पहला श्री गुरु ग्रंथ साहब पिता ने अपने शीश से जेकर टिका है गुरु के हुक्म नाल ते बाबा बूटा साहब जी ने जे चौथ की सेवा की सतगुरु गुरु अर्जन पिता महाराज जी ने पर जदों प्रकाश किया है पहला हुक्मनामा साहब बाबा बूटा साहब जी रचना तो दिवाला ने प्रकाश हो गया। चार पेड़ तो दूर नेड़े तो न बड़े बड़े वड्डे विद्वान लोग आए भी अज तक ग्रंथ से धार्मिक ग्रंथों बारे तो सुनिया से गुरु अर्जन पिता जी ने इतना सत्कार नाल गुरु के प्यारे हरिमंदर साहब प्रकाश करना आप सतगुरु जी प्यारो के सामने हो के बैठते कारण खैर तुसी जानते हो इस स्थान से जिवें कला वरतदी है। मैं बेनती कर लगा सा बाद विच ना विद्वान कहिंदे ने एक बहुत वड्डा दीवान का प्रबंध किया गया कुछ लोगों की जानकारी कह रही सवाल सन आगू भाई गुरदास साहब को बनाया गया डॉक्टर सदूल सिंह कविशर लिखते ने पंडित शर्मा राम वर्गे बनारस को चल आए सन बड़े बड़े वड्डे विद्वान वो कह लगे कि ऐसो जी केड़ी गल कह पर श्री गुरु ग्रंथ साहब जी का इतना सत्कार इतना अदब दरगाह को बचन आए इतना मान इज्जत देना भला ए कड़ी चीज ऐको जी जिदे सदका पे इतना इज्जत मान रात न सुख आसन करना है पलंगा ते गुरु ग्रंथ साहब पिता जी विराजमान गुरु अर्जन पिता जी उन्होंने पलंग चले विराजमान होंगे वो इतना वड्डा मुरातबा क्यों ते किवें ते भाई गुरदास साहब ने जिहड़े बचन कहे बहुत सारे उन्हां चो एक बचन केवल कहे कि क्योंकि सिंह साहिबां दा हुक्म से नाल थोड़ा थोड़ा टूक मात्र पहलां भी इस विषय ते विचारां नाल करी चलीए तो कल सिंह साहब आप पता करेंगे ताता दे वो अपनी रचना को दर्शान के गुरु की महिमा पर जितना तू मैं सोझी पाई है मुताबिक मैं बेनती कर लगा सा भाई गुरदास साहब ने बड़े प्यार के बचन कहे वो सानू सबना भुलने नहीं चाहिए वो कहिंदे देखो साढ़े घर भावें खंड घ्यो आटा सबो कुछ पै रोज तो नहीं ना पूड़िया तल के कंधे जदो प्रवण आवे मेहमान उदो जो कुछ तुहाडे घर च कीमती है वो तुसी पूड़िया होर कोई छत्ती प्रकार के पदार्थ बना के प्रवण के सामने रख दे हो क्योंकि तुसी चाहते हो कि वो मेहमान निवाजी करिए उन चंगा लगे किसी गुरु के प्यारे भाई गुरदास साहब कहिंदे जैसे खान चून प्रित होत घर की लिखै पै प्रौणा के आए पूरी के कवाए पाई है जैसे चीर खार मुक्ता कनक आ भरण पै ब्याह काज साध तन सुजन दिखाइए जैसे कीरा नानक अमोल होत घर की लिखै गा कै दिखाए बढ़ता विशेष पाई है कहिंदे घर विच बहना गट्टा कै पर रोज नहीं मतांता भैठा पांदियां जावे व्याह ढंग आ जावे जो कीमती तो कीमती गहना है वह तन ते पा दिता जांदा है क्योंकि अज किसी के सामने अपने खजाने अपने घर विच की खोजे उसकी प्रदर्शनी करनी को नाम पावे ते लोग कहणगे घर कुछ नहीं हो तो कुछ पा के कीमती कपड़ा तू गहना आया प्रौणा आवे सब तो कीमती पदार्थ पैंदे हो व्याह ढंग होवे कीमती खजाना दिखाण लई गहना गट्टा उहदे सामने पांदे हो प्यारे किसी जोहरी कोल बड़े बड़े कीरे उहदे कोल मानक मोती पै कौन पर पिछे जदों गाह पा देना सारा कुछ कढ के उहदे सामने रख देना कहिंदा लै सजना मेरे दुकान च जो कीमती तो कीमती सी मैं तेरे सामने रख दिता खरीदना ते तेरी मर्जी कै ते भाई गुरदास साहब जी को सदके जाइए वो कहिंदे तैसे गुरबाणी लिख पोची बांध राखियत कहिंदे मेरे साहबां ने कृपा कीती जे बहुत वड्डी कहिण लगे जिवें तुहाडे घर जो ਕੁਝ ਕੀਮਤੀ ਸੀ ਉਹ ਤੁਸੀਂ ਮਹਿਮਾਨ ਦੇ ਸਾਹਮਣੇ ਰੱਖਿਆ, ਕੀਮਤੀ ਸੀ ਰਿਸ਼ਤੇਦਾਰਾਂ ਦੇ ਸਾਹਮਣੇ ਰੱਖਿਆ, ਜੋ ਕੀਮਤੀ ਸੀ ਦਾਤ ਦੇ ਸਾਹਮਣੇ ਰੱਖਿਆ। ਕਹਿਣ ਲੱਗੇ, ਮਨੁੱਖਤਾ ਦੇ ਭਲੇ ਲਈ ਨਿਰੰਕਾਰ ਦੇ ਘਰ ਅੰਦਰ ਜੋ ਕੁਝ ਵੱਧ ਤੋਂ ਵੱਧ ਕੀਮਤੀ ਖਜ਼ਾਨਾ ਸੀ ਉਹ ਤੁਰਕੀ ਬਾਣੀ ਨੇ ਉਹ ਤੁਹਾਡੇ ਸਾਹਮਣੇ ਜਾ ਕੇ ਰੱਖ ਦਿੱਤੀ। ਮੰਡਾਂ ਦੇ ਅੰਦਰ ਰੱਬ ਦੇ ਘਰ ਇਸ ਬਾਣੀ ਤੋਂ ਕੀਮਤੀ ਖਜ਼ਾਨਾ ਹੋਰ ਕੋਈ ਨਹੀਂ ਦਿੱਤਾ ਰਿਹਾ। ਸਾਹਿਬ ਕਹਿਣ ਲੱਗੇ, ਭਾਈ ਗੁਰਦਾਸ ਸਾਹਿਬ ਉਹ ਨਿਰੰਕਾਰ ਦੇ ਘਰ ਦਾ ਕੀਮਤੀ ਤੋਂ ਕੀਮਤੀ ਇਸ ਤੋਂ ਪਰੇ ਹੋਰ ਕੁਝ ਨਹੀਂ। ਕਹਿੰਦੇ, ਪਰ ਇਹਦੇ ਤੋਂ ਲਾਭ ਕਿਵੇਂ ਲੈ ਸਕਦੇ ਹਾਂ? ਕਹਿਣ ਨਾਲ ਤੇ ਕੁਝ ਨਹੀਂ ਹੋਣਾ। ਕਹਿੰਦੇ, ਇਹਦੇ ਲਈ ਤਿੰਨ ਕੰਮ ਤੁਹਾਨੂੰ ਕਰਕੇ ਪੈਣਗੇ, ਫਿਰ ਵੇਖ ਸਕੋਗੇ ਵੀ ਇਹ ਖਜ਼ਾਨਾ ਕੀਮਤੀ ਕਿੰਨਾ ਏ, ਇਹ ਖਜ਼ਾਨਾ ਮੈਨੂੰ ਕੀ ਦਿੰਦਾ ਏ, ਇਹ ਖਜ਼ਾਨਾ ਜਗਤ ਦਾ ਭਲਾ ਕਿਵੇਂ ਕਰਦਾ ਏ। ਪਿਆਰਿਓ, ਉਹਦੇ ਲਈ ਤਿੰਨ ਬਚਨ ਕਹਿ ਭਾਈ ਗੁਰਦਾਸ ਸਾਹਿਬ ਨੇ ਅਖੀਰਲੀ ਪੰਕਤੀ ਅੰਦਰ। ਤੈਸੇ ਗੁਰਬਾਣ ਤੋਂ ਲਿਖ ਪੋਥੀ ਬਾਂ ਖਰਾਬੀਅਤ, ਮਿਲ ਗੁਰ ਸਿੱਖ ਪੜ ਸੁਣ ਲਿਖ ਲਾਈਏ। ਕਹਿੰਦੇ, ਗੁਰੂ ਕਿਉਂ ਸਿੱਖੋ, ਪਹਿਲਾਂ ਇਹ ਬਾਣੀ ਪੜਿਆ ਜੇ ਰੱਜ ਕੇ, ਫਿਰ ਬਾਣੀ ਸੁਣੇਗੀ ਅੰਦਰੋਂ, ਬਾਣੀ ਨੂੰ ਖੁਦ ਪੜ ਕੇ ਖੁਦ ਸੁਣੋ। ਕਿਤੇ ਦੂਸਰਾ ਪੜਦਾ ਤੁਸੀਂ ਸੁਣਦੇ ਆ। ਕਹਿੰਦੇ, ਤੁਹਾਡਾ ਆਪ ਹੀ ਅੰਦਰ ਪੜੇ, ਆਪ ਹੀ ਅੰਦਰ ਸੁਣੇ। ਜਦੋਂ ਇਹ ਘਟਨਾ ਵਾਪਰਦੀ ਹੈ ਨਾ, ਆ ਦੁਨੀਆਂ ਦੇ ਜਿੰਨੇ ਪਦਾਰਥ ਨੇ ਤੁਹਾਡੇ ਪਿੱਛੇ ਪਿੱਛੇ ਆਪ ਹੀ ਖਲੋ ਜਾਂਦੇ ਨੇ। ਕੇਵਲ ਬਾਣੀ ਪੜ ਕੇ ਸੁਣ ਜਾਵੇ, ਇਹ ਫਲ ਕਿਸ ਜਨ ਕਹਿ ਮੁੱਖ ਪਨੇ ਗੁਰੂ ਨਾਨਕ ਨਾ ਬਚਨ ਮਨ ਸੁਣੇ। ਉਹ ਕਿੰਨਾ ਕੁਝ ਦੱਸਿਆ ਸੁਖਮਨੀ ਸਾਹਿਬ ਅੰਦਰ। ਕਹਿੰਦੇ, ਪੜਨੀ ਸੁਣਨੀ ਤੇ ਸੁਣਨ ਤੋਂ ਬਾਅਦ ਲਾਣੀ ਲਿਵ, ਜੇ ਲਿਵ ਤੱਕ ਨਹੀਂ ਪਹੁੰਚੇ ਤੇ ਸਤ ਜਾਣਿਆ ਨੇ ਸਤਿਗੁਰੂ ਕੀ ਬਾਣੀ ਦੇ ਵਰਤਰੇ ਅੰਦਰ ਕਲਾ ਦੀ ਕਦੇ ਸਮਝ ਨਹੀਂ ਪੈ ਸਕਦੀ। ਉਹ ਖੇਡ ਖੇਡੀ ਹੈ, ਲਿਵ ਲੱਗੇਗੀ ਤੇ ਕਹਾਣੀ ਬਣੇਗੀ। ਸਾਹਿਬ ਕਹਿੰਦੇ, ਵਿਚਾਰੇ ਕੰਗਾਲ ਉਹਨਾਂ ਨੂੰ ਨਾ ਕਿਹਾ ਜੇ ਜਿਨ੍ਹਾਂ ਦੇ ਕੋਲ ਪੈਸੇ ਨਹੀਂ। ਕਹਿੰਦੇ, ਸਭ ਤੋਂ ਦੁਨੀਆਂ ਚ ਕੰਗਾਲ ਉਹ ਬੰਦਾ ਜੇ ਜਿਹਦੀ ਕਦੀ ਲਿਵ ਨਹੀਂ ਲੱਗੀ ਪਰਮੇਸ਼ਰ ਦੇ ਸ਼ਬਦ ਦੇ ਨਾਲ। ਪੜ੍ਹਦੇ ਹੋ ਨਾ ਬਚਨ, ਹਜ਼ੂਰ ਕਹਿੰਦੇ ਸਾਚੀ ਲਿਵੈ ਬੈ ਦੇ ਹੋਰ ਪਾਸੇ ਉਹਨਾਂ ਦਾ ਜੋ ਕਰਮ ਕਹਿ ਉਹ ਕਹਿ ਲੱਗੇ, ਟੈਗੋਰ ਸਾਹਿਬ ਇੱਕ ਦੇਸ਼ ਦਾ ਇਹੋ ਜਿਹਾ ਤੁਸੀਂ ਸਾਂਝਾ ਗੀਤ ਲਿਖਿਆ ਏ ਜਿਹੜਾ ਕਿ ਸਾਰੇ ਦੇਸ਼ ਵਾਸੀਆਂ ਨੂੰ ਚੰਗਾ ਲੱਗਦਾ ਏ। ਮੈਂ ਚਾਹੁੰਦਾ ਵਾਂ ਇੱਕ ਇਹੋ ਜਿਹਾ ਵੀ ਗੀਤ ਲਿਖ ਦਿਓ ਜਿਹੜਾ ਪੂਰੇ ਸੰਸਾਰ ਦਾ ਸਾਂਝਾ ਗੀਤ ਹੋਵੇ। ਹੱਸ ਪੈ, ਕਹਿਣ ਲੱਗੇ ਉਹ ਤਾਂ ਪਹਿਲਾਂ ਹੀ ਲਿਖਿਆ ਜਾ ਚੁੱਕਾ 500 ਸਾਲ। ਕਹਿਣ ਲੱਗੇ, ਪਹਿਲਾਂ ਲਿਖਿਆ ਜਾ ਚੁੱਕਾ ਏ, ਉਹ ਕਿਵੇਂ? ਕਹਿਣ ਲੱਗੇ, ਤੁਹਾਨੂੰ ਪਤਾ ਨਹੀਂ? ਉਹ ਕਹਿਣ ਲੱਗੇ, ਇੱਕ ਦੇਸ਼ ਦਾ ਗੀਤ ਲਿਖਣਾ, ਬਸ ਇਹ ਮੇਰੀ ਪਹੁੰਚ ਇੱਥੋਂ ਤੱਕ ਸੀ। ਪੂਰੇ ਸੰਸਾਰ ਦਾ ਸਾਂਝਾ ਗੀਤ ਹੋਵੇ ਜਿਹੜਾ ਹਰ ਜੀਵ ਨੂੰ ਚੰਗਾ ਲੱਗੇ ਤੇ ਇੰਨਾ ਚੰਗਾ ਲੱਗੇ ਉਹਦਾ ਜੀਵਨ ਹੀ ਚੰਗਾ ਬਣ ਜਾਵੇ। ਕਹਿਣ ਲੱਗੇ, ਉਹ ਸਾਂਝਾ ਜਿਹੜਾ ਸਾਰੇ ਸੰਸਾਰ ਦਾ ਭਲਾ ਕਰਨ ਵਾਲਾ ਗੀਤ ਗੁਰੂ ਨਾਨਕ ਸਾਹਿਬ ਜੀ ਨੇ ਆਰਤੀ ਦੇ ਰੂਪ ਵਿੱਚ ਲਿਖ ਦਿੱਤਾ। ਕਹਿਣ ਲੱਗੇ, ਉਹਨੂੰ ਗੀਤ ਉਹਨਾਂ ਨੇ ਸਮਝਾ ਕੇ ਕਿਹਾ, ਪਿਆਰਿਓ ਕਹਿਣ ਲੱਗੇ, ਉਹ ਸ਼ਬਦ ਏ ਗਗਨ ਮੈਂ ਕਾਲ ਰਲ ਚੰਦੀ ਬਨੇ ਤਾਰਤਾ ਮੰਡਲ ਜਨ ਕੁਮਤੀ। ਜਦੋਂ ਸ਼ਬਦ ਜ਼ੁਬਾਨ ਤੇ ਆਏਗਾ ਧਰਤੀ ਤੋਂ ਸੁਰਤੀ ਚੁੱਕ ਕੇ ਆਕਾਸ਼ਾਂ ਵਿੱਚ ਪਹੁੰਚੇਗੀ। ਜੇਕਰ ਕੋਈ ਸ਼ਬਦ ਨੂੰ ਪਿਆਰ ਕਰੇ ਤੇ ਸਾਂਝ ਤੇ ਦੇਸ਼ ਲੈ ਕੇ ਜਾਏ। ਪਿਆਰਿਓ, ਇਸ ਲਈ ਆਪਾਂ ਨੇ ਇਸ ਖਜ਼ਾਨੇ ਨੂੰ ਮਾਣਨ ਲਈ ਗੁਰਬਾਣੀ ਪੜ੍ਹਨੀ ਸੁਣਨੀ ਤੇ ਲਿਖ ਲਾਣੀ। ਪਿਆਰਿਓ, ਲਿਖ ਲੱਗੇਗੀ ਭਾਈ ਗੁਰਦਾਸ ਸਾਹਿਬ ਕਹਿੰਦੇ, ਫਿਰ ਪਤਾ ਲੱਗੇਗਾ ਸਾਹਿਬ ਜੀ ਨੇ ਕਿਹੜਾ ਪਰਉਪਕਾਰ ਕੀਤਾ ਏ। ਆਓ ਸਮੇਂ ਵਿੱਚ ਰਹਿ ਕੇ ਹੁਣ ਬਾਕੀ ਦੇ ਗੁਰੂ ਤੇ ਪਿਆਰ ਤੋਂ 20 ਮਿੰਟ ਜਿਹੜੇ ਨੇ ਉਹ ਤੁਹਾਡੇ ਨਾਲ ਮੇਰੇ ਪੰਚਮ ਪਿਤਾ ਜੀ ਨੇ ਜੋ ਅੱਜ ਕਿਰਪਾ ਕੀਤੀ ਸਾਡੇ ਉੱਪਰ ਮਹਾਨ ਉਹ ਬਖਸ਼ਿਸ਼ ਕੀਤੀ ਏ ਉਧਰ ਤਵੱਜੋ ਕਰੀਏ। ਸਾਹਿਬ ਕਹਿੰਦੇ ਸਾਰੀ ਦੁਨੀਆਂ ਨੂੰ ਇੰਨਾ ਕੁ ਪਤਾ ਏ ਕਿ ਬੱਚੇ ਦਾ ਜਨਮ ਹੋ ਗਿਆ ਤੇ ਜਦੋਂ ਮੌਤ ਹੋ ਗਈ ਤੇ ਕਹਾਣੀ ਮੁੱਕ ਗਏ। ਸਾਹਿਬ ਕਹਿੰਦੇ ਬੋਲਿਓ ਜਨਮ ਦੇ ਨਾਲ ਕਹਾਣੀ ਛਿੜਦੀ ਨਹੀਂ ਤੇ ਮੌਤ ਨਾਲ ਕਹਾਣੀ ਮੁੱਕਦੀ ਨਹੀਂ ਜੇ। ਇਹ ਕਹਾਣੀ ਸਾਡੀ ਬੜੇ ਚਿਰਾਂ ਤੋਂ ਸ਼ੁਰੂ ਜਿਹੜੀ ਸਾਡੀ ਆਤਮਾ ਏ ਨਾ ਉਹ ਤਾਂ ਜਨਮ ਹੁੰਦਾ ਏ ਤੇ ਨਾ ਉਹਦੀ ਕਦੇ ਮੌਤ ਹੁੰਦੀ ਏ। ਬਚਨ ਨੇ ਥੋੜੇ ਗੰਭੀਰ ਹੈ, ਗੰਭੀਰ ਤਾਂ ਸਮਝ ਨੂੰ ਸਾਨੂੰ ਔਖਾ ਲੱਗਦਾ ਹੈ ਕਿਉਂਕਿ ਅਸੀਂ ਲੋਕਾਂ ਕੋਲ ਸੁਣ ਸੁਣ ਕੇ ਜਾਂ ਮਾਤਾ ਦਾ ਭਰਮ ਦਾ ਪਰਦਾ ਇਤਨਾ ਮਜ਼ਬੂਤ ਏ ਪਿਆਰਿਓ ਸਾਨੂੰ ਲੱਗਦਾ ਹੈ ਕਿ ਪਹਿਲਾਂ ਵੀ ਕੋਈ ਦੁਨੀਆਂ ਨਹੀਂ ਸੀ, ਮਰਨ ਤੋਂ ਬਾਅਦ ਵੀ ਨਹੀਂ। ਅੱਜ ਸਤਿਗੁਰੂ ਜੀ ਦਾ ਬਚਨ ਏ ਹਜ਼ੂਰ ਕਹਿੰਦੇ ਨੇ ਪਿਆਰਿਓ ਮੌਤ ਨਾਲ ਅਸਾਂ ਮੁੱਕਣਾ ਨਹੀਂ, ਪਹਿਲਾਂ ਅਸੀਂ ਮੌਜੂਦ ਸਾਂ ਜਨਮ ਤੋਂ ਪਹਿਲਾਂ ਵੀ। ਆਖਿਆ ਕਿਚੋ ਸਾਹਿਬ ਕਹਿੰਦੇ ਕਈ ਜਨਮ ਪੈ ਤੀਰ ਪਤੰਗਾ ਕਈ ਜਨਮ ਦਾ ਜ਼ਮੀਨ ਪੁਰੰਗਾ। ਕਈ ਜਨਮ ਅਸੀਂ ਲੈਂਦੇ ਹਾਂ, ਸਾਡੀ ਆਤਮਾ ਨੇ ਇਹ ਵੱਖ ਵੱਖ ਸਰੀਰ ਧਾਰਨ ਕੀਤੇ। ਹੁਣ ਇੱਥੇ ਰਹਿ ਕੇ ਲੋੜ ਤਾਂ ਇਸ ਗੱਲ ਦੀ ਸੀ ਨਾਮ ਜਪਦੇ ਵਾਹਿਗੁਰੂ ਨੂੰ ਪਿਆਰ ਕਰਦੇ ਮੌਤ ਸਰੀਰ ਦੀ ਪੰਦੇ, ਪਰ ਆਤਮਾ ਇਸ ਸਰੀਰ ਦਾ ਚੋਲਾ ਛੱਡਣ ਤੋਂ ਬਾਅਦ ਨਿਰੰਕਾਰ ਦੇ ਘਰ ਟਿਕਦੀ। ਬੰਦੇ ਨੇ ਗਲਤੀ ਕੀਤੇ ਇਹਨੇ ਨਾਮ ਜਪਿਆ ਨਹੀਂ ਤੇ ਕਹਿੰਦੇ ਇਹ ਸਰੀਰ ਦਾ ਜਦੋਂ ਅੰਤ ਹੋਏਗਾ ਤੇ 84 ਦੇ ਗੇੜ ਤੇ ਫਿਰ ਉਹ ਚੋਲੇ ਧਾਰਨ ਕਰਕੇ ਪੈਣਗੇ ਪਸ਼ੂ ਪੰਛੀਆਂ ਪਹਾੜਾਂ ਦਰਖਤਾਂ ਦੇ। ਸਾਹਿਬ ਅੱਜ ਕਿਰਪਾ ਕਰਕੇ ਜੇ ਸੁਣੋ ਪਿਆਰ ਨਾਲ ਨਾਲ ਦਰਸ਼ਨ ਕਰਾਂਗੇ, ਪਰ ਇਹਦਾ ਮੇਨ ਭਾਵ ਤੁਹਾਡੇ ਨਾਲ ਪਹਿਲਾਂ ਸਾਂਝਾ ਕੀਤਾ ਤਾਂ ਕਿ ਗੱਲ ਛੋਟੀ ਵਿੱਚ ਅਸੀਂ ਵੱਡੀ ਕਰਕੇ ਉਹਨੂੰ ਸਮਝ ਸਕੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਗਰੀਬ ਅਨੁਵਾਦ ਪੰਚਮ ਪਿਤਾ ਜੀ ਰਾਮ ਕਲੀ ਰਾਮ ਦੇ ਅੰਦਰ ਰਹਾਉ ਦੀ ਪੰਕਤੀ ਕੌਣ ਮੂਆ ਤੇ ਕੌਣ ਮੂਆ। ਕਿਸੇ ਦੀ ਮੌਤ ਹੁੰਦੀ ਕਹਿੰਦੇ ਮਰ ਗਿਆ ਵਿਚਾਰਾ, ਕਹਿੰਦੇ ਨਹੀਂ ਮਰਿਆ ਤੁਸੀਂ ਮਾਰ ਮੁਕਾਇਆ ਤੁਹਾਡੇ ਨਾਲ ਵਾਕ ਹੋਇਆ ਏ, ਉਹਦੀ ਆਤਮਾ ਤਾਂ ਥੋੜੇ ਕਿੱਥੇ ਕਿੱਥੇ ਵੇ। ਕਹਿੰਦੇ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਕਿਸੇ ਬ੍ਰਹਮ ਦਾ ਜਿਹਨੂੰ ਗਿਆਨ ਹੋ ਗਿਆ ਉਹਦੇ ਕੋਲ ਬੈਠੋ ਤੇ ਉਹ ਤੁਹਾਨੂੰ ਵਿਚਾਰ ਦੱਸੇਗਾ। ਇਹ ਤੋਂ ਚਲਕ ਪਿਆ, ਚਲਕ ਕਹਿੰਦੇ ਨੇ ਖੇਡ ਨੂੰ ਚੋਦ ਨੂੰ ਤਮਾਸ਼ੇ ਨੂੰ ਕਹਿੰਦੇ ਨਾ ਵੀ ਚਲਕ ਇਹ ਸ਼ਬਦ ਜਿਹੜਾ ਤੁਰਨਾ ਜਿਵੇਂ ਸਾਹਿਬ ਕਹਿੰਦੇ ਚਲਕ ਕੱਤ ਟੇਡੇ 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 ਉਹ ਹੁੰਦਾ ਚੱਲਣਾ ਤੁਰਨਾ। ਇੱਕ ਚਲਕ ਹੁੰਦਾ ਏ ਤਮਾਸ਼ਾ ਕੌਤਕ ਇੱਥੇ ਅਰਥੇ ਕੌਤਕ ਹੈ। ਕਹਿੰਦੇ ਇਹ ਜਿਹੜੇ ਕੌਤਕ ਏ ਨਾ ਕੋਈ ਬ੍ਰਹਮ ਦੇ ਨਾਲ ਜਿਹਨਾਂ ਨੂੰ ਗਿਆਨ ਹੋ ਗਿਆ ਮਾਲਕ ਨੇ ਕਰਾਇਆ ਉਹਨਾਂ ਨੂੰ ਪੁੱਛਿਆ ਜੀ ਦੀਦਾਰ ਕਰਦੇ ਹਾਂ ਪਿਆਰ ਨਾਲ ਪਹਿਲੀ ਪੰਕਤੀ ਤੋਂ ਜਰਾ ਦਰਸ਼ਨ ਕਰੋ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਪਵਨ ਮਹਿ ਪਵਨ ਸਮਾਇਆ।
ਜਦੋਂ ਕਿਸੇ ਸਰੀਰ ਦਾ ਅੰਤ ਹੁੰਦਾ ਇੱਕ ਕੋਟਾ ਕੀ ਏ ਜਿਹੜੀ ਹਵਾ ਦਾ ਤੱਤ ਸੀ ਉਹ ਨਿਰੰਕਾਰ ਹਵਾ ਵਿੱਚ ਮਿਲਾ ਦਿੰਦਾ ਹੈ।
ਜੋਤੀ ਮਹਿ ਜੋਤ ਰਲ ਜਾਇਆ,
ਜਿਹੜੀ ਇਹ ਜੋਤ ਸਾਡੇ ਅੰਦਰ ਉਹਨਾਂ ਨੇ ਪਾਈ ਸੀ ਪਰਮੇਸ਼ਰ ਨੇ ਉਹ ਜੋਤ ਨੂੰ ਖਿੱਚ ਲਿਆ ਆਪਣੇ ਵਿੱਚ ਲਿਆ ਕੇ ਉਹਦੇ ਕਰਮ ਦੇ ਮੁਤਾਬਕ ਗੁਰੂ ਕੇ ਪਿਆਰ ਨੂੰ ਅੱਗੇ ਭੇਜ ਦਿੱਤਾ ਹੈ।
ਮਾਟੀ ਮਾਟੀ ਹੋਈ
ਲੇਖਾ ਨਾ ਰਵੇ। ਜਦੋਂ ਕਿਸੇ ਦੀ ਮੌਤ ਹੁੰਦੀ ਏ ਬੋਡੀ ਸਰੀਰ ਤੇ ਕੋਲ ਪਿਆ ਕਿਹੜੀ ਚੀਜ਼ ਏ ਉਹ ਜੋਤ ਸੀ ਨਾ ਇਹ ਸਰੀਰ ਆ ਮੇਰਿਆ ਪਰ ਤੂੰ ਮੈਂ ਜੋਤ ਰੱਖੀ ਪਾਤੂ ਜਗ ਮੈਂ ਆਇਆ ਉਹ ਜੋਤ ਦੀ ਗੱਲ ਹੁਣ ਜੋਤ ਵੱਖ ਹੋ ਗਈ ਨਾ ਅੱਖਾਂ ਖੁੱਲਦੀਆਂ ਨੇ ਨਾ ਕੰਨਾਂ ਵਿੱਚ ਕੋਈ ਸ਼ਕਤੀ ਸੁਣਨ ਦੇ ਪਿਆਰ ਜਿੱਥੇ ਮਰਜੇ। ਕਹਿੰਦੇ ਉਹ ਮਾਲਕ ਨੇ ਖਿੱਚ ਲਈ ਹੁਣ ਮਾਟੀ ਮਾਟੀ ਕੋਈ ਏਕ ਹੈ ਜਿਹੜਾ ਸਰੀਰ ਵਿੱਚ ਮਿੱਟੀ ਦਾ ਤੱਤ ਸੀ ਉਹ ਮਿੱਟੀ ਵਿੱਚ ਮਿਲ ਗਿਆ। ਦੁਨੀਆ ਰੋਂਦੀ ਏ ਪਿੱਛੋਂ ਸਾਹਿਬ ਪੁੱਛਦੇ ਨੇ ਤੁਸੀਂ ਰੋਂਦੇ ਕਿਨੂੰ ਚਲਾ ਕੌਣ ਗਿਆ ਏ ਤੁਹਾਨੂੰ ਤਾਂ ਇਹ ਦੁੱਖ ਨਾ ਉਹ ਚਲਾ ਗਿਆ। ਕਹਿੰਦੇ ਉਹ ਜਿਹੜਾ ਜਾਣ ਵਾਲਾ ਸੀ ਉਹਦੇ ਬਾਰੇ ਤਾਂ ਤੁਹਾਨੂੰ ਕੁਛ ਪਤਾ ਹੀ ਨਹੀਂ, ਤੁਸੀਂ ਆ ਸਰੀਰ ਦੀ ਗੱਲ ਕਰਦੇ ਤੇ ਤੁਹਾਡੇ ਕੋਲ ਰੱਬ ਨੇ ਤੱਤਾਂ ਚ ਤੱਤ ਮਿਲਾ ਦਿੱਤੇ ਨੇ ਕਿਨੂੰ ਰੋਂਦੇ ਹੋ।
ਕੌਣ ਮੁਵਾ ਰੇ ਕੌਣ ਮੁਵਾ,
ਕਿਹਦੀ ਮੌਤ ਹੋਈ ਏ ਆਤਮਾ ਤੇ ਉਸੇ ਤਰ੍ਹਾਂ ਖਲੋਤੀ ਏ ਪਿਆਰਿਓ, ਜਦੋਂ ਨਾ ਸਤਿਗੁਰੂ ਜੀ ਨਾਲ ਸਿੱਧਾ ਥੋੜਾ ਪਿਆਰ ਕਰਨ ਦੀ ਆਦਤ ਪਾਈਏ। ਵਿਦਵਾਨ ਜਿੰਨੀ ਜਿੰਨੀ ਸਤਿਗੁਰੂ ਪਿਆਰਿਓ ਮੱਤ ਸਮੱਤ ਬਖਸ਼ਦੇ ਨੇ, ਓਨੀ ਓਨੀ ਉਹ ਸੇਵਾ ਵਿੱਚ ਕੀਸਾ ਪਾਉਂਦੇ ਨੇ। ਉਹਦੇ ਤੋਂ ਸੇਧ ਲੈ ਕੇ ਸਿੱਧਾ ਸਾਡੇ ਉਸਤਾਦ ਵਿਦਵਾਨ ਲੋਕਾਂ ਦੇ ਇਹ ਬਚਨ ਸਨ, ਜਦੋਂ ਉਸ ਪੰਕਤੀ ਦੇ ਅਰਥ ਨਾ ਆਉਣ, ਸਾਰੇ ਵਿਦਵਾਨਾਂ ਦੇ ਵਿਚਾਰ ਪੜ੍ਹੀਏ ਤੇ ਉਹ ਕਹਿੰਦੇ ਫਿਰ ਛੱਡ ਦਿਆ ਕਰੋ। ਅਰਦਾਸ ਕਰਕੇ ਨਾ ਕੁਛ ਸਮਾਂ ਧਿਆਨ ਤੋਂ ਪਾਸੇ ਲੈ ਗਏ ਤਾਂ ਕਿ ਉਹ ਜਿਹੜੇ ਉਹਨਾਂ ਦੇ ਖਿਆਲ ਦੇ ਪਾਸੇ ਹੋ ਜਾਣ। ਸਿੱਧਾ ਉਸ ਬਾਣੀ ਨੂੰ ਨਾ ਪਹਿਲੀ ਜੋ ਕੁਝ ਖਿਆਲ ਨੇ ਉਹਨਾਂ ਨੂੰ ਭੁੱਲ ਜਾਓ, ਭੁੱਲ ਕੇ ਸਿੱਧੀ ਗੁਰੂ ਕੀ ਬਾਣੀ ਪੜੋਗੇ, ਸਤਿਗੁਰੂ ਆਪ ਸਿੱਧੇ ਅਰਥ ਸਮਝਾਉਣਗੇ। ਮੈਂ ਬੇਨਤੀ ਕਰਨ ਲੱਗਾ ਸੀ, ਹਜ਼ੂਰ ਕਹਿੰਦੇ ਨੇ ਕਿਹਦੀ ਮੌਤ ਹੋ ਗਈ ਸੱਜਣੋ? ਤੁਸੀਂ ਆਖਦੇ ਹੋ ਕੋਈ ਮੌਤ ਹੋ ਗਈ, ਚਲਾ ਗਿਆ। ਕਹਿਣ ਲੱਗੇ ਕਿਸੇ ਦੀ ਆਤਮਾ ਤੇ ਵਿਚਾਰ ਕਿਉਂ ਪਤਾ ਕੀ ਬੀਤਦੀ ਏ? ਕਹਿੰਦੇ ਸਾਰੀ ਕਹਾਣੀ ਤੇ ਰੱਬ ਦਾ ਕੋਈ ਅੰਤ ਨਹੀਂ। ਉਹਦੇ ਚੋਂ ਕਹਿੰਦੇ ਚਾਰ ਪੰਜ ਗੱਲਾਂ ਤੁਹਾਨੂੰ ਦੱਸੀਏ ਜੀ। ਦੱਸੋ, ਮਹਾਰਾਜ ਜੀ ਦਾ ਬਚਨ 526 ਅੰਗ ਤੇ ਹਜ਼ੂਰ ਕਹਿੰਦੇ ਹਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਹੈ ਮੇਰੀ ਜਿੰਦੇ ਤੂੰ ਰੱਬ ਦਾ ਨਾਮ ਨਾ ਭੁਲਾ। ਤੈਨੂੰ ਪਤਾ ਏ ਨਾਮ ਭੁੱਲ ਗਈ ਤਾਂ ਜੇ ਤੂੰ ਸਾਰੀ ਜ਼ਿੰਦਗੀ ਲਕਸ਼ਮੀ ਮਾਤਾ ਨੂੰ ਚੇਤਾ ਕਰਤਾ ਰਿਹਾ ਤੇ ਸਰੀਰ ਦਾ ਅੰਤ ਹੋ ਗਿਆ, ਘਰ ਦੇ ਕਹਿਣਗੇ ਮੌਤ ਹੋ ਗਈ ਏ, ਪਰ ਤੇਰੇ ਨਾਲ ਪਤਾ ਕੀ ਬੀਤਣੀ ਏ? ਤੈਨੂੰ ਰੱਬ ਨੇ ਸੱਪ ਦਾ ਸਰੀਰ ਤੇ ਦੇਣਾ। ਕਹਿ ਕਹਿਣ ਲੱਗੇ ਜੇਕਰ ਤੇਰਾ ਇਸਤਰੀ ਨਾਲ ਭਾਵ ਕਾਮ ਵਾਸਨਾ ਵਿੱਚ ਤੂੰ ਖਚਤ ਰਹਿ ਕੇ ਤੇਰਾ ਅੰਤ ਹੋ ਗਿਆ, ਇਹ ਕਹਿਣਗੇ ਵੀ ਚਲਾ ਗਿਆ ਵਿਚਾਰਾ, ਚੰਗਾ ਸੀ ਮਾੜਾ ਜੋ ਇਹਨਾਂ ਦੇ ਦਿਲ ਚ ਆਉਂਦਾ ਕਹਿਣਗੇ। ਪਹਿਲਾਂ ਜ਼ਿੰਦਗੀ ਪਾਰ ਉਹਨੂੰ ਮਾੜਾ ਕਹਿਣਗੇ, ਜਿਸ ਦਿਨ ਮੌਤ ਹੋ ਜਾਏ ਉਸ ਦਿਨ ਚੰਗਾ ਕਹਿਣਾ ਸ਼ੁਰੂ ਕਰ ਦੇਣਗੇ। ਦੁਨੀਆਂ ਦੀ ਭੇਡ ਚਾਲ ਕਰਿਓ, ਇਹ ਚੰਗੇ ਨੂੰ ਚੰਗਾ ਨੀ ਕਹਿਣਾ ਜਾਣਦੀ ਜਾਂ ਮੰਤੇ ਨੂੰ ਮੰਤਾ ਨੀ ਕਹਿ ਸਕਦੀ। ਕਰਿਓ, ਸਤਿਗੁਰੂ ਕਹਿਣ ਲੱਗੇ ਮੌਤ ਹੋ ਗਈ, ਉਸ ਤੋਂ ਬਾਅਦ ਕੋਈ ਤਾਂ ਕੀ ਵੇਸਵਾ ਦਾ ਸਰੀਰ ਮਿਲੇਗਾ, ਪਰ ਵੇਸਵਾ ਵਾਲੇ ਉਹ ਕਰਮ ਕਰੇਗੀ ਆਤਮਾ। ਕਹਿੰਦੇ ਉਹ ਵਿਚਾਰੇ ਨਾਲ ਇਹ ਬੀਤਰੀ ਤੇ ਤੁਸੀਂ ਕੰਮ ਮੁਕਾ ਕੇ ਇੱਕ ਪਾਸੇ ਹੋਏ ਹੋ। ਨਹੀਂ, ਕਹਿਣ ਲੱਗੇ ਕਿਤਨਾ ਭੁਲੇਖਾ ਏ, ਤੀਜਾ ਬਚਨ ਕੀਤਾ ਨੀ, ਜੇ ਪੁੱਤਰਾਂ ਵੱਲ ਮੋਹ ਹੋਇਆ ਮੌਤ ਹੋ ਗਈ, ਹੋਏਗਾ ਕੀ? ਲੋਕ ਕਹਿਣਗੇ ਪੁੱਤਰਾਂ ਲਈ ਵਾਹ ਵਾਹ ਕੁਝ ਬਣਾ ਗਏ, ਜਾਂ ਤੂੰ ਕਹੇਗਾ ਪੁੱਤਰਾਂ ਲਈ ਕੁਝ ਨੀ ਬਣਾਇਆ, ਇਹ ਗੱਲਾਂ ਕਰਕੇ 10 ਕੁ ਦਿਨ ਭੋਗਤਾ ਤੇ ਘੱਟ ਮੁੱਕ ਗਏ। ਨਹੀਂ, ਕਹਿੰਦੇ ਉਹਦਾ ਸੋਚੋ ਜਿਹੜਾ ਗਿਆ ਏ ਉਹਦੀ ਆਤਮਾ ਨੂੰ। ਗਰੀਬ ਅਨੁਵਾਦ ਪਿਤਾ ਜੀ ਦੇ ਬਚਨ ਨੇ, ਕਹਿੰਦੇ ਸੂਰ ਆਦਿਕ ਦਾ ਸਰੀਰ ਵਿੱਚ ਉਹਦੀ ਆਤਮਾ ਟਿਕੇਗੀ, ਬਹੁਤ ਬੱਚੇ ਨੇ ਉਹਦੇ। ਫਿਰ ਕਹਿਣ ਲੱਗੇ ਚੌਥਾ ਬਚਨ, ਕਹਿੰਦੇ ਜੇ ਮੈਂ ਮਾਰਕਾਂ ਵਿੱਚ ਸੁਰਤੀ ਹੋਵੇ ਮੌਤ ਹੋ ਜਾਵੇ, ਇਹ ਅੰਤ ਵੇਲਾ ਹੈ ਮਨੁੱਖਾ ਜਨਮ। ਪਿਆਰੇ ਹੋ, ਕਿਉਂਕਿ 84 ਦੇ ਗੇੜ ਤੋਂ ਸਭ ਤੋਂ ਅਖੀਰ ਵਿੱਚ ਇਹ ਵਾਰੀ ਆਈ, ਜੇ ਉਧਰ ਧਿਆਨ ਹੋਇਆ ਤੇ ਮੌਤ ਤੋਂ ਬਾਅਦ ਗੁਰੂ ਕੇ ਪਿਆਰਿਓ ਪ੍ਰੇਤ ਦੀ ਜੂਨ ਵਿੱਚ ਪੈਣਾ ਪਵੇਗਾ। ਸਾਹਿਬਾਂ ਨੇ ਇਸ਼ਾਰਾ ਕੀਤਾ ਹੈ ਨਾ, ਉਹਨਾਂ ਦਾ ਅੰਤ ਨੀ ਕੋਈ, ਹਾਂ ਉਹਦੇ ਚੋਂ ਕੁਝ ਬਚਨ ਸਮਝਾ ਕੇ ਨੇ ਸਾਡੇ ਤੇ ਮਿਹਰਾਂ ਕਰਕੇ ਤੇ ਕਹਿਣ ਲੱਗੇ ਯਾਦ ਰੱਖਣਾ, ਜੇ ਤਾਂ ਪਿਆਰਿਓ ਉਹ ਆਤਮਾ ਨੂੰ ਪ੍ਰੇਤ ਦਾ ਜਾਂ ਸੂਰ ਦਾ ਵੇਸਵਾ ਦਾ ਸਰਪ ਦਾ ਸਰੀਰ ਮਿਲਿਆ ਤੇ ਕੀ ਖਟਿਆ ਤੋਂ ਜਿਉਂਦਿਆਂ ਜੀ ਸਾਨੂੰ ਕਵੇ ਸੱਪ ਵਰਗਾ, ਸਾਨੂੰ ਕਿਤਨਾ ਬੁਰਾ ਲੱਗੇਗਾ। ਕੋਈ ਪ੍ਰੇਤ ਕਵੇ ਅਸੀਂ ਝਗੜਾ ਕਰਾਂਗੇ, ਪਰ ਜਦੋਂ ਆਤਮਾ ਨੂੰ ਪਿਆਰਿਓ ਲੱਖਾਂ ਸਾਲ ਉਹ ਸਰੀਰ ਚ ਰਹਿਣਾ ਪਿਆ, ਇਸ ਵਿਚਾਰੀ ਦਾ ਉਦੋਂ ਕੀ ਹਾਲ ਹੋਏਗਾ? ਸਾਹਿਬ ਕਹਿੰਦੇ ਕਦੇ ਸੋਚਿਆ ਹੀ ਨਹੀਂ। ਹਾਂ, ਨਾਲ ਵੀ ਅਨੁਵਾਦ ਪਿਤਾ ਦਾ ਬਚਨ ਦੇ, ਹਜ਼ੂਰ ਕਹਿੰਦੇ ਅੰਤ ਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰ, ਸਰਪ ਜੂਨ ਵੱਲ ਵੱਲ ਔ ਕਰ, ਅੰਤ ਕਾਲ ਜੋ ਇਸਤਰੀ ਸਿਮਰ, ਐਸੀ ਚਿੰਤਾ ਮੈਂ ਜੇ ਮਰ, ਮੌਤ ਹੋ ਗਈ ਤੇ ਕੋਈ ਤਾਕੀ, ਕਹਿੰਦੇ ਵੇਸਵਾ ਜੂਨ ਵੱਲ ਵੱਲ ਔ ਕਰ, ਬਾਰ ਬਾਰ ਚਲੇਗੀ ਉਹਦੇ ਚ ਆਉਣਾ ਪਵੇਗਾ, ਅੰਤ ਕਾਲ ਜੋ ਲੜਕੇ ਸਿਮਰ, ਐਸੀ ਚਿੰਤਾ ਮੈਂ ਜੀ ਮਰ, ਸੂਕਰ ਜੋ ਵੱਲ ਵੱਲ ਔਤਰੇ, ਅੰਤ ਕਾਲ ਜੋ ਮੰਦਰ ਸਿਮਰ, ਐਸੀ ਚਿੰਤਾ ਮੈਂ ਜੀ ਮਰ, ਕੋਈ ਕਾਕੀ ਪ੍ਰੇਤ ਜੋ ਵੱਲ ਵੱਲ ਔਤਰੇ। ਪਰ ਅੰਤ ਵਿੱਚ ਕਿਰਪਾ ਕੀਤੀ, ਜਿਹੜਾ ਬਚਨ ਅੱਜ ਵੀ ਕਹਿ ਰਹੇ ਨੇ ਉਸੇ ਵੀ ਕਿਹਾ ਨੇ, ਪਿਆਰਿਓ ਆਖਣ ਲੱਗੇ ਅੰਤ ਕਾਲ नारायण सिमरै। जेड़ा ए मनुखा जन्म अंत वे आए ए रब दा सिमरन करे फिर की मिलेगा हजूर केंदे बदत लोचन अंत का नारायण सिमरै। ऐसी चिंता में जी मरे बदत लोचन ते नर मुक्ता पीतंबर वां के हृदय बसे। होए ताकि जे नाम सिमरोगे ते जुंदिया जी निरंकार तुहाडे अंदर बैठेगा ते कार्यो के श्री छड़न तो बाद जूना विच नहीं ओदे घर टिकांगे। गुरु स्वारियो अज मेरे सतगुरु जी ने ताई वचन कहा क्योंकि लोगों नु पुछदे हो अज इन्हां नु चार अक्षर पढ़ने आ गए उन्होंने ये कहना शुरू कर दिता जमन मरण ही कोई नहीं कह कार्यो। आ साहबां दे बचन विचारीये उन्हां लोकां दी तुच्छ बुद्धी नूं तकीये। साहब कहिंदे जिहनूं ब्रह्म दा ज्ञान नहीं उहनूं पुछो ए कहानी। ए विचारियां नूं की पता जिन्हां नूं आउण वाले कल दा नहीं पता। पुछो उहनूं जिहनूं आउण वाले चार युग नहीं लखां जुगां दा जिहनूं पता है उहनूं पुछिए। ओ ने मेरे सच्चे पातशाह उहने इहदे घर नाल जिन्हां नूं सतगुरु ने आप जोड़िया है। प्यारियो साहब कहिंदे उहनूं पुछो जदों ना छोटी जी गल समझण लई नाल प्यारियो पीर बुद्धू शाह दा तुसां नां सुणे साखियां ने जिन्हां ने अपने प्यारियो दो पुत्रां नूं कुरबान कीता सी। चार पुत्र लैके गए सी अपना युद्ध दे अंदर पुत्रां नूं उहनां कुरबान करवाया वीर कुरबान करवाया साला होर अनेकां मुरीद ते जदों ना वापस मुड़े नसीरां ने पुछया पीर जीओ दो पुत्र ने चार तोरे सन दो पुत्र दिखाई नहीं दे रहे ते पीर बुद्धू शाह नूं रंग चढ़े सन कलकियां वास्ते पिता दी मेहर दे। ओ कहन लगे ओ रंगा विच बोली जान कलगियां वास्ते नूं दोस्ती पा के आ गया पाकां वालीए। तीन वारी पुछया ते ओही जवाब ते जदों चौथी वारा थोड़ा अंदर काला पै गया नसीरां दा पत्नी दा कहिंदी मैं मां वां मैनूं इस तरह ना दसो मेरे पुत्र दो नजर नहीं आ रहे क्यों दो नजर आ रहे किसे ने। उन्होंने फिर दसी कहानी उन छोटा करके गल नूं फिर बुद्धू शाह कहन लगे अपने दो पुत्रां नूं निशानी वजो गुरु दे प्यार विच सच दी खातर कुरबान करा आया वा। किसी ने कह दिता कह पुत्र मारे गए पीर जी कह लगे नी सदा लई जिउंदे हो गए। मारे ना कहो आख्या जी क्यों कहिंदे मरदे ओ ने जेड़े सदा लई घरों चले जाण इन्हां ने मुड़के नहीं कदे आउणा कदे मरे घरे आए ने जे विचारे सुपने विच वी आ जाण ते तुसीं कोई बाबा लभदे हो तवी धाते वाला उहनूं पुझा दे किसी नूं वड़न नहीं देंदे। पर साहब कहिंदे ने जिन्हां दी कदे मौत नहीं कुंदी जेड़े अमर रूहां ने ओह सदा घर कहिंदियां ने। साहब दा बचन ए ना हजूर कहिंदे कबीर संत मुए क्या रोई है जो अपने गृह जाए रोवो साकत बापुरे जो खाटे खाट बिताए। कहिंदे ओह अपने घर जांदे ने पीर जी कहन लगे पुत्र घर गए ने। नसीरां कहन लगी पीर जी तुसी रंगे हो तुसी तके आए तुहाडे ते मेरे मेरा अंदर मेनू की पता पुत्र ओहदे घर गए ने जां नहीं गए मेनू इन्ना पता मां कोल विछड़ गए ने। कहन लगे नसीरां जिस कलगियां वाते ने तेरे पुत्रां दी भेटा प्रवान कीती है ओहदे चरणां च सिजदा करके वेख ओह तैनू तेरे पुत्र अज भी दिखा देगा। कहन लगे उहनूं दिखाने आउंदे ने कहना नहीं जानदे मेरे साहिब सच्चे पातशाह दिखांदे ने जेकर कोई देखण लई तुरे तां। होया कि नसीरां कुछ समां गुजरिया जुड़ी साहिब दे चरणां दे अंदर नेत्र बंद ने घंटियां बत्ती बैठ दीए कलकियां वाले ने ओह दृश्य सामने लियांदा देख ली ओ खेड प्यारे असी जोर नाल नहीं देख सकते। तू कवे कल ज्ञानी जी मैनू दिखाओ ज्ञानी जी नूं छड्डो सौ ज्ञानी इकट्ठे कर दो कोई नहीं दिखा सकेगा। ये खेड दिखाए तां सतगुरु ते देखणगे ओ जिहड़े ओहदी खेड नूं प्यार करदे ने। ਪਿਆਰਿਓ ਉਹਦੇ ਲਈ ਕੋਈ ਡਰਨ ਘਬਰਾਉਣ ਦੀ ਲੋੜ ਨਹੀਂ ਜਾਂ ਕੋਈ ਨੀਵੇਂ ਦੇ ਪਾਉਣ ਦੀ। ਸਤਿਗੁਰੂ ਦੀ ਗੱਲ ਸੱਚ ਉਸੇ ਤਰ੍ਹਾਂ ਠੋਕ ਵਜਾ ਕੇ ਕਹੀਏ ਦਿਖਾਉਣ ਦਾ ਇਹ ਮਾਮਲਾ ਸਹਿਬ ਦੇ ਆਪਣੇ ਖਾਤੇ ਵਿੱਚ ਏ। ਕਹਿੰਦੇ ਜਿਸ ਨੂੰ ਆਪ ਦਿਖਾਵੇ ਨਾ ਕੋਈ ਦੇਖ ਸਕਦਾ ਹੈ ਕੋਈ ਹੋਰ ਨਹੀਂ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਕਿ ਉਹ ਗੱਲਾਂ ਬਾਤਾਂ ਵਾਲਤਾਂ ਨੂੰ ਨਹੀਂ ਕਹਿ। ਪਿਆਰਿਓ ਇਹ ਕਹਾਣੀ ਕੁਝ ਹੋਰ ਤਰ੍ਹਾਂ ਦੀ ਹੁੰਦੀ ਏ। ਸੰਤ ਬਾਬਾ ਅਤਰ ਸਿੰਘ ਮਸਤੂਆਣ ਵਾਲੇ ਗੁਰਦੁਆਰਾ ਸੀਸਗੰਜ ਸਾਹਿਬ ਇੱਕ ਬਹੁਤ ਵੱਡਾ ਵਿਦਵਾਨ ਪੀਰ ਬਹੁਤ ਕਿਰਪਾ ਸਿੰਘ ਬੇਗਮਪੁਰੇ ਦੇ ਸੰਬੰਧ ਵਿੱਚ ਬੋਲੇ। ਬੋਲ ਕੇ ਜਦੋਂ ਕੱਟੇ ਤੇ ਲੰਗਰ ਵਿੱਚ ਆ ਗਏ ਛਕਣ ਕੱਠੇ ਬਹਿ ਕੇ ਨਾਲ ਮਸਤੂਆਣ ਵਾਲੇ ਮਹਾਂਪੁਰਖ ਵੀ ਤੇ ਵਿਦਵਾਨ ਸੱਜਣ ਉਹ ਆ ਕੇ ਕਹਿਣ ਲੱਗੇ। ਮਹਾਂਪੁਰਸ਼ ਕਹਿੰਦੇ ਅੱਜ ਕਮਾਲ ਕੀਤੀ ਬੇਗਮਪੁਰੇ ਦੇ ਖੂਬ ਤੁਸਾਂ ਨੇ ਦਲੀਲਾਂ ਦੇਖ ਕੇ ਅੱਜ ਦੀਦਾਰ ਕਰਾਏ ਜੀ ਬੇਗਮਪੁਰਾ ਤੁਸਾਂ ਵੇਖਿਆ ਵੀ ਤੈ। ਕਹਿਣ ਲੱਗੇ ਅਸਲੀਅਤ ਵਿੱਚ ਕਦੇ ਦੇਖਿਆ ਨਹੀਂ। ਮੰਨਦੇ ਹੋ? ਕਹਿੰਦੇ ਜੀ ਕਲਪਨਾ ਹੀ ਮੰਨਣਾ ਕੀ ਏ, ਹੱਦ ਹੋ ਗਈ। ਲੈਕਚਰਾਂ ਵਿੱਚ ਤੇ ਕਹਿ ਰਹੇ ਸੀ ਬੇਗਮਪੁਰੇ ਜਾਣਾ ਏ, ਇੱਥੇ ਕਹਿ ਰਹੇ ਹੋ ਕਲਪਨਾ ਇਹ ਜੀ ਕੀਤੀ ਹੋਈ। ਪਰ ਮਹਾਂਪੁਰਖ ਦੇ ਅੰਦਰ ਦਇਆ ਸੀ। ਕਹਿਣ ਲੱਗੇ ਸੱਜਣਾ ਦੇਖਣਾ ਚਾਹੁੰਦਾ ਏ, ਇਕਦਮ ਸੋਝੀ ਪਈ, ਹੱਥ ਜੁੜੇ ਜੀ ਜਰੂਰ ਦਿਖਾਓ ਅੰਦਰੋਂ ਕਿਆ ਇਹ ਗੱਲ। ਤੇ ਕਹਿ ਰਹੇ ਹੋ ਬੈਠੇ ਸਨ ਨਾਲ ਕੇਵਲ ਹੱਥ ਹੀ ਛੋਇਆ ਨੇਤਰ ਬੰਦ ਹੋ ਗਏ। ਕੁਝ ਸਮੇਂ ਤੋਂ ਬਾਅਦ ਉਹ ਗੁਰੂ ਕੇ ਪਿਆਰੇ ਰੋ ਰਹੇ ਸਨ ਤੇ ਕਹਿਣ ਲੱਗੇ ਅੱਜ ਤੱਕ ਕੇਵਲ ਕਿਆ ਸੀ, ਅੱਜ ਗੁਰੂ ਤੇਗ ਬਹਾਦਰ ਜੀ ਦੀ ਤਰਸ ਨਾਲ ਤੁਹਾਡੀ ਰਚਨਾ ਤੋਂ ਅੱਜ ਦਿਖਾ ਕੇ ਦਿੱਤਾ ਜੀ। ਪਿਆਰਿਓ ਸਾਹਿਬ ਦੇ ਘਰ ਕੋਈ ਕਲਪਨਾ ਨਹੀਂ ਕਹਿ ਕਦੇ ਵੀ, ਜੇ ਇੱਥੇ ਵੀ ਕਲਪਨਾ ਤੇ ਕਲਪਨਾ ਮਕਾਏਗਾ ਕੌਣ ਬਈ। ਇੱਥੇ ਤਾਂ ਸੱਚ ਸੁਣਾ ਸੀ ਸੱਚ ਕੀ ਬੇਲਾ, ਇੱਥੇ ਸੱਤ ਵਰਤਦਾ ਏ, ਕੂੜ ਨਹੀਂ ਤੇ ਕਲਪਨਾ ਕਹਾਣੀਆਂ ਨਹੀਂ ਕਣ ਇੱਥੇ। ਪਰ ਇਹ ਵੱਖਰੀ ਗੱਲ ਏ ਵੀ ਜੇਕਰ ਅਸੀਂ ਤੁਰੀਏ ਨਾ ਪਿਆਰਿਓ ਅੱਖਾਂ ਨਾ ਕੋਣ ਤੇ ਫਿਰ ਕੀ ਦੇਖਣਾ ਤੇ ਦਿਖਾਣਾ ਹੈ। ਹੋਇਆ ਕਿ ਪੀਰ ਬੁੱਧੂ ਸ਼ਾਹ ਦੀ ਬਦੌਲਤ ਨਸੀਰਾਂ ਤੇ ਕਿਰਪਾ ਹੋਈ, ਰੋ ਰਹੀ ਸੀ। ਕਹਿਣ ਲੱਗੀ ਪੀਰ ਬੁੱਧੂ ਸ਼ਾਹ ਮੈਨੂੰ ਤੇਰੇ ਤੇ ਇੱਕ ਗਿਲਾ ਤੇ ਸ਼ੱਕ ਰਹਿ ਸ਼ਿਕਵਾ ਰਹੇਗਾ। ਆਖਿਆ ਕੀ ਸ਼ਿਕਵਾ? ਕਹਿਣ ਲੱਗੀ ਜਿੰਨਾ ਚਿਰ ਖੇਡ ਦੇਖੀ ਨਹੀਂ ਸੀ ਨਾ, ਮੈਂ ਕਹਿੰਦੀ ਸਾਂ ਦੋ ਪੁੱਤਰ ਚਾਰ ਪੁੱਤਰਾਂ ਚੋ ਤੁਸੀਂ ਕੁਰਬਾਨ ਕਿਉਂ ਕਰਵਾ ਕੇ ਆਇਓ, ਪਰ ਜਿਸ ਆਤਮਾ ਦੇ ਅੱਜ ਦੀਦਾਰ ਕਰਾ ਦਿੱਤੇ ਨੇ ਪੁੱਤਰਾਂ ਦੀਆਂ ਤੇ ਸਹਿਬ ਤੇ ਧਰਤੀ ਖੇਡ, ਮੈਂ ਤਾਂ ਕਿ ਚਾਰ ਵਿੱਚੋਂ ਦੋ ਬਚਾ ਕੇ ਕਿਉਂ ਲਿਆ। ਇਹ ਜੀਵਤਾਂ ਦੀ ਕਹਾਣੀ ਹੈ ਜਿਹਨੂੰ ਸਾਹਿਬ ਕਹਿੰਦੇ ਨੇ ਨਾ ਸ਼ਬਦ ਮਰੋ ਫਿਰ ਜੀਵੋ ਸਾਧ ਕੀ ਤਾਂ ਫਿਰ ਮਰਨ ਨਾ ਹੋਏ। ਇਹ ਬ੍ਰਹਮ ਗਿਆਨੀ ਇਹ ਕੋਈ ਪੀਰ ਬੁੱਧੂ ਸ਼ਾਹ ਵਰਗੇ, ਬਾਬਾ ਬੁੱਢਾ ਸਾਹਿਬ ਜੀ ਨਿਆਈ, ਭਾਈ ਮਤੀ ਦਾਸ ਜੀ ਵਰਗੇ, ਇਹ ਗੁਰੂ ਕੇ ਲਾਖਾਂ ਨੂੰ ਮੁਬਾਰਕ ਏ। ਸਾਹਿਬ ਕਹਿੰਦੇ ਨੇ ਉਹਨਾਂ ਨੂੰ ਪੁੱਛੋਗੇ ਉਹ ਕਦੇ ਇਸ ਤਰ੍ਹਾਂ ਕਰਕੇ ਮੌਤ ਤੇ ਨਹੀਂ ਰੋਂਦੇ, ਉਹ ਰੋਂਦੇ ਉਹ ਆਖਦੇ ਨੇ ਰੋਵੋ ਉਹਨਾਂ ਨੂੰ ਜਿਹੜੇ ਨਾਮ ਤੂੰ ਜਪਦੇ, ਕਿਉਂਕਿ ਉਹਨਾਂ ਨੂੰ ਮਿਲਦੀਆਂ ਨੇ ਭੈਟੇ ਸਰੀਰ ਤੇ ਜਿਹਨਾਂ ਨੇ ਜਪਿਆ ਉਹਨਾਂ ਨੇ ਤਾਂ ਸਾਈ ਦੇ ਵਿੱਚ ਮਿਲ ਜਾਣੇ, ਉਹ ਇਸ ਕਰਕੇ ਰੋਂਦੇ ਨਹੀਂ। ਉਹ ਸ਼ੁਕਰਾਨਾ ਕਰਦੇ ਵਾਹਿਗੁਰੂ ਮਿਹਰ ਕਰਕੇ ਸਰੀਰ ਦਿੱਤਾ ਸੀ, ਬਾਕੀ ਜਿੱਤ ਕੇ ਵੀਰ ਗਿਆ ਹੈ। ਸੁਣੋ ਪਿਆਰ ਨਾਲ ਅਗਲੇ ਬਚਨ, ਜਦ ਸੋਝੀ ਨਾ ਹੋਵੇ ਮਨੁੱਖ ਕੀ ਕਰਦਾ ਪੈ।
ਰਾਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਪਿਆ।
ਕਿਸੇ ਰੱਬ ਨਾਲ ਜੁੜੀ ਆਤਮਾ ਨੂੰ ਪੁੱਛੋ ਪਾਈਏ ਤਾਂ ਕੋਈ ਖੇਡ ਵਰਤੀਏ, ਉਹ ਖੇਡ ਉਹਨਾਂ ਨੂੰ ਦਿਖਾਉਂਦੇ ਜਿਹੜੇ ਉਹਦਾ ਨਾਮ ਜਪਦੇ ਸਨ।
ਖਬਰ ਨਾ ਪਾਈ
ਵਿਸ਼ਰਾਮ ਦੇਣ ਤੋਂ ਬਾਅਦ ਸਾਹਿਬ ਕਹਿੰਦੇ ਦੁਨੀਆਂ ਨੂੰ ਅਗਲੀ ਖਬਰ ਕੋਈ ਨੀ, ਇਹਨਾਂ ਨੂੰ ਤੇ ਪਤਾ ਹੈ ਬਾਲ ਬੱਚੇ ਚਾਰ ਦਿਨ ਕਿਵੇਂ ਪਾਲਣੇ ਨੇ।
ਰੋਣ ਹਾਰ ਤੇ ਊਠ ਸਦਾਈ,
ਜਿਹੜਾ ਅੱਜ ਦੂਜੇ ਨੂੰ ਰੋਂਦਾ ਇਹਨੂੰ ਵੀ ਕੱਲ ਮਰਨਾ ਪੈਣਾ ਹੈ।
ਪਰਮ ਮੋਹ ਕੇ ਬੰਦੇ ਬੰਦ,
ਪਰਮ ਤੇ ਮੋਹ ਵਿੱਚ ਫਸਿਆ ਹੋਰ ਹੀ ਕਹਾਣੀ ਪਾਈ ਫਿਰਦਾ ਸ਼ਰੀਰਾਂ ਦੀ ਕੇਵਲ ਆਤਮਾ ਨੂੰ ਕੀ ਬੀਤਦੀ ਇਹਨੂੰ ਪਤਾ ਕੋਈ ਨਹੀਂ।
ਇਹ
ਅਸਲੀਅਤ ਨੂੰ ਪਿਆਰ ਨਹੀਂ ਕਰਦਾ। ਅੰਧਾ ਸੁਪਨੇ ਵਿਚ ਜਿਹੜੀ ਖੇਡ ਵਰਤਣੀ ਉਹਨੂੰ ਪਿਆਰ ਕਰਦਾ। ਜਦੋਂ ਸੁਣਦੇ ਹੋ ਨਾ ਸੁਪਨੇ ਵਿਚ, ਜਦੋਂ ਆ ਰਿਹਾ ਹੋਵੇ ਸੁਪਨਾ, ਉਦੋਂ ਥੋੜਾ ਝੂਠਾ ਜਾਪਦਾ, ਉਦੋਂ ਤੇ ਸੱਚਮੁੱਚ ਸ਼ਾਮਲ ਹੁੰਦੇ ਆ। ਸਹਿਬ ਕਹਿੰਦੇ ਸੁਪਨੇ ਦੁਨੀਆਂ ਪਰ ਲੱਗਦੀ ਸੱਚ ਹੈ। ਇਹ ਕਦੋਂ ਸੁਪਨਾ ਲੱਗੇਗਾ? ਜਦੋਂ ਨਾਮ ਤੋਂ ਜਾਗਾਂਗੇ। ਰਚੀਏ ਆਪਣੇ ਢੰਗ ਨਾਲ,
ਆਵਤ ਜਾਵਤ ਹੁਕਮ ਅਪਾਰ।
ਉਹਦਾ ਇਹੋ ਜਿਹਾ ਅਪਾਰ ਹੁਕਮ ਵਰਤ ਰਿਹਾ, ਕੋਈ ਆ ਰਿਹਾ ਕੋਈ ਜਾ ਰਿਹਾ ਹੈ। ਮਰਨਾ ਨੀ ਕਹਿਤ, ਕਹਿੰਦੇ ਕੋਈ ਆ ਰਿਹਾ ਕੋਈ ਜਾ ਰਿਹਾ ਹੈ। ਭਾਵ ਮੁਕਦੀਆਂ ਨੀ ਆਤਮਾ, ਅੱਜ ਇਹ ਸ਼ਰੀਰ ਕੱਲ ਹੋਰ ਸ਼ਰੀਰਾਂ ਦੇ ਅੰਦਰ ਜਾ ਰਹੀ ਹੈ। ਆਤਮਾ ਗੁਰੂ ਕੇ ਪਿਆਰਿਓ ਨਹੀਂ ਮਰਦੀ, ਨਾ ਕੋਈ ਮਰਨੇ ਯੋਗ ਹੈ। ਕਦੇ ਖਤਮ ਨੀ ਹੋਣਾ, ਨਾ ਪਰਮਾਤਮਾ ਨੇ ਉਹ ਨਾਸ ਰਹਿ ਕੇ ਨਾ ਉਹਦੀ ਬਣਾਈ ਆਤਮਾ ਨੇ ਖਤਮ ਹੋਣਾ। ਤੈ
ਜਿਹੜੀ
ਆ ਦੁਨੀਆ ਸੀ ਸਮਝ ਰੱਖੀਏ, ਇਹ ਕੋ ਜੀਏ ਅਸਲੀਅਤ ਵਿਚ ਇਹ ਨਹੀਂ। ਤੈ
ਜਾਣ ਹਾਰੇ ਕੋ ਬਲ ਜਾਓ,
ਜਿਨ੍ਹਾਂ ਨੂੰ ਸਤਿਗੁਰਾਂ ਨੇ ਕਹਾਣੀ ਇਹ ਦੱਸ ਦਿੱਤੀ ਭਾਈ ਉਹਨਾਂ ਤੋਂ ਸਦਕੇ ਜਾਈਏ।
ਓ ਨਾਨਕ ਗੁਰ ਭਰਮ ਚੁਕਾਇਆ।
ਸਾਰੀ ਵਡਿਆਈ ਸਤਿਗੁਰੂ ਦੇ ਹੱਥ ਵਿਚ, ਬੰਦੇ ਦੇ ਹੱਥ ਵਿਚ ਨਹੀਂ। ਇਹ ਖੇਡ ਦੇਖਣੀ, ਮੰਨ ਲਾਂਗੇ ਇੱਕ ਦੂਸਰੇ ਦੀ ਗੱਲ ਸੁਣ ਸੁਣਾ ਕੇ, ਪਰ ਇਹ ਭਰਮ ਦਾ ਪਰਦਾ ਕੇਵਲ ਸਤਿਗੁਰੂ ਆਪ ਕਿਰਪਾ ਕਰਕੇ ਖੋਲ ਗਏ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਿਆਰਿਓ, ਅਸੀਂ ਕਿਤਨੇ ਕੁ ਪਾਰ ਯਾਦ ਕਰਾਂਗੇ। ਇੰਨੀ ਦਰਗਾਹ ਦੇ ਬਚਨ ਰੋਜ਼ ਦੱਸਦੇ ਸਾਨੂੰ, ਕਹਿ ਲੱਗੇ ਭਰਮ ਦਾ ਪਰਦਾ ਸਤਿਗੁਰੂ ਆਪ ਦੂਰ ਕਰਦੇ ਨੇ। ਜਿਨ੍ਹਾਂ ਦਾ ਇਹ ਭਰਮ ਚੁਕਾ ਦਿੱਤਾ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ,
ਨਾ ਕੋਈ ਮਰੇ ਨਾ ਆਵੇ ਜਾਇਆ।
ਉਹ ਕਹਿਣਗੇ ਭਾਈ ਨਾ ਕੋਈ ਮਰਿਆ ਏ, ਨਾ ਕੋਈ ਆਇਆ ਏ, ਨਾ ਕੋਈ ਜਾ ਕੇ ਆਏ। ਜੇ ਸੁਖਮਨੀ ਸਾਹਿਬ ਦੇ ਅੰਦਰ ਪੜ੍ਹਦੇ ਹੋ ਨਾ, ਨਾ ਕਿਛ ਜਨਮੈ ਨਾ ਕਿਛ ਮਰ, ਆਪਨ ਚਲਤ ਆਪ ਹੀ ਕਰ। ਭਾਈ ਉਹਦੇ ਕੌਤਕ ਨੇ, ਸਾਨੂੰ ਫਿਕਰ ਇਸ ਗੱਲ ਦਾ ਨੀ ਚਾਹੀਦਾ। ਗੁਰੂ ਕੇ ਪਿਆਰੇ ਮੈਂ ਵੇਖਦਾ ਬਹੁਤ ਸਾਰੇ ਸੱਜਣ ਇਸ ਗੱਲ ਤੇ ਬਹਿਸ ਕਰਕੇ ਬੜੇ ਖੁਸ਼ ਹੋਣਗੇ ਭਾਈ ਅਗਲਾ ਜਨਮ ਹੈ ਜਾਂ ਨਹੀਂ। ਕੁਝ ਨੀ ਫਰਕ ਪੈਣਾ ਕੋਈ ਮਨ ਕੇ ਨਾ ਮਨਾਵੇ, ਪਰ ਫਰਕ ਪੈਣਾ ਏ ਇਹ ਜਨਮ ਤੇ ਮੌਤ ਦੇ ਵਿਚਕਾਰ ਦਾ ਜਿਹੜਾ ਸਮਾਂ ਮਨੁੱਖਾ ਜਨਮ, ਇਹਨੂੰ ਵੱਧ ਤੋਂ ਵੱਧ ਅਸੀਂ ਰੱਬ ਨਾਲ ਜੋੜ ਕੇ ਕਿਵੇਂ ਬਤੀਤ ਕਰਨਾ ਹੈ, ਇਹਦਾ ਬਸ ਫਿਕਰ ਕਰਨਾ ਹੈ। ਇਹਨਾਂ ਗੱਲਾਂ ਦੀ ਚਿੰਤਾ ਨਹੀਂ, ਪਹਿਲਾਂ ਪਿੱਛੋਂ ਆਇਆ ਤੇ ਕੱਲ ਨੂੰ ਸਾਡੇ ਨਾਲ ਕੀ ਹੋਏਗਾ। ਜਦੋਂ ਵਰਤਮਾਨ ਅੱਜ ਸੰਭਾਲਾਂਗੇ ਨਾ ਨਾਮ ਨੂੰ ਜੁੜਾਂਗੇ, ਤੇ ਜਿਹਦਾ ਨਾਮ ਇਹ ਸਰੀਰ ਛੱਡਣ ਤੋਂ ਬਾਅਦ ਨਾਮ ਦਾ ਦਾਤਾ ਸਤਿਗੁਰੂ ਆਪਣੇ ਖੋਲ ਕੇ ਲੈ ਕੇ ਜਾਣਗੇ। ਅੱਧੇ ਮਿੰਟ ਚ ਗੱਲ ਮੁਕਾਵਾਂ। ਤਰਨ ਤਾਰਨ ਦੇ ਧਰਤੀ ਤੇ ਨਾ ਗਿਆਨੀ ਸਰਬੰਸ ਸਿੰਘ ਜੀ ਪਟਿਆਲ ਵਾਲੇ ਗੁਰਮੁਖਾਂ ਨੇ ਬਚਨ ਲਿਖਿਆ, ਕਹਿੰਦੇ ਕਬੀਰ ਸਾਰੀ ਜ਼ਿੰਦਗੀ ਬਾਣੀ ਪੜ੍ਹੇ, ਅੰਤ ਵੇਲਾ ਆਇਆ ਤੇ ਉਹਦਾ ਸਰੀਰ ਦੀ ਬੜੀ ਕਾਲਕ ਹੋਰ ਤਰ੍ਹਾਂ ਦੀ ਜ਼ੁਬਾਨ ਬੰਦ ਹੋ ਗਈ, ਕੁਝ ਇਸ਼ਾਰੇ ਕਰਦਾ ਤੇ ਪੁੱਤ ਨੂੰ ਸਮਝ ਨਹੀਂ ਆਉਂਦੀ। ਪੁੱਤਰ ਦੇ ਅੰਦਰ ਇੱਕ ਸਵਾਲ ਆ ਗਿਆ, ਸਾਰੀ ਜ਼ਿੰਦਗੀ ਬਾਣੀ ਨਾਲ ਜੁੜਿਆ ਰਿਹਾ ਮੇਰਾ ਬਾਪ, ਅੰਤ ਵੇਲੇ ਵਿਚਾਰਾ ਕੁਝ ਕਹਿੰਦਾ ਤੇ ਸਮਝ ਨਹੀਂ ਆ ਰਹੀ। ਕਿਸੇ ਉਹਦੇ ਸਤਸੰਗੀ ਗੁਰਮੁਖ ਨੂੰ ਬੁਲਾਇਆ, ਉਹਨੂੰ ਆਖਿਆ ਆਹ ਕੀ ਖੇਡ ਵਰਤ ਰਹੀ ਅੰਤ ਵੇਲੇ ਇਸ ਤਰ੍ਹਾਂ ਦੀ ਕਾਲਕ। ਉਹ ਕਹਿਣ ਲੱਗਾ ਸੱਜਣਾ ਉਹਦੀ ਪੁਕਾਰ ਤੇ ਸੁਣ, ਉਹ ਕਹਿ ਕੀ ਰਿਹਾ ਏ। ਉਹ ਕਹਿੰਦਾ ਸਾਰੀ ਜ਼ਿੰਦਗੀ ਜਿਹੜੀ ਬਾਣੀ ਨਾਲ ਜੁੜਿਆ ਵਾ, ਜੇ ਆਹ ਜ਼ੁਬਾਨ ਬੰਦ ਹੋਈ ਤੂੰ ਬਾਣੀ ਸੁਣਾ ਮੈਨੂੰ, ਮੈਂ ਉਹਦੇ ਘਰ ਜਾਣਾ ਏ ਤੇ ਤੂੰ ਉਹਦੇ ਕੋਲ ਬੈਠ ਕੇ ਰੋਂਦਾ ਪਲਕਦਾ ਏ। ਉਹਨੇ ਸੁਖਮਨੀ ਸਾਹਿਬ ਸ਼ੁਰੂ ਕੀਤੀ, ਅਜੇ ਅੱਧਾ ਪਾਠ ਨੀ ਖੋਇਆ, ਆਤਮਾ ਸ਼ਾਂਤ ਕੁੰਦੀ ਸਦਾ ਕੀ ਸ਼ਾਂਤ ਹੋ ਗਈ। ਜਿਹੜਾ ਇਸ ਬਾਣੀ ਨਾਲ ਜੁੜਦਾ ਏ ਉਹਦੀ ਲਾਜ ਸਤਿਗੁਰੂ ਆਪ ਰੱਖਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਮੇਰਾ ਕਰਨ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਵੱਲੋਂ ਮਿਲ ਵਾਲੇ ਪਿਆਰ ਸੰਦੇਸ਼ੇ ਉਹਨਾਂ ਨੂੰ ਆਪਣੇ ਹਿਰਦੇ ਵਿਚ ਸਾਂਭ ਲਈਏ। ਫਿਰ ਸਾਡਾ ਇਹ ਜੀਵਨ ਲੋਕ ਸੁਖੀਏ ਪਰ ਲੋਕ ਸੁਖੇਲੇ, ਨਾਨਕ ਹਰਪ੍ਰਭ ਆਪੇ ਮੇਲੇ ਸਿਮਾ ਵਾਪ ਸੰਸਾਰ ਸਫਲ ਹੋ ਕੇ ਗਾ। ਕੱਲ ਦਾ ਦਿਨ ਛੱਡ ਕੇ ਪਰਸੋਂ ਫਿਰ ਆਪ ਜੀ ਦੇ ਦੀਦਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਧਰਤੀ ਸੇਵਾ ਪੁੱਛ ਦੇਣ ਮਿਲੀ ਕੈਦ ਵਾਟ ਨਾਲ ਮਿਲ ਕੇ ਕਰਾਂਗੇ। ਸੁਣੋ ਪ੍ਰਾਰਥਨਾ ਪੰਕਲੀਆਂ ਪੰਕਤੀਆਂ ਫਤਿਹ ਬੁਲਾਈਏ ਜੀ।
ਕਹੋ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੈ ਨਾ ਆਵੈ ਜਾਇਆ।
ਵਾਹਿਗੁਰੂ ਜੀ ਕਾ ਖਾਲਸਾ।